ਅਸੀਂ ਚਾਹੁੰਦੇ ਨਹੀਂ। ਸੋ ਇਹ ਫਰਕ ਹੈ ਸਾਡਾ, ਗੁਰੂ ਤਾਂ ਪੂਰਾ ਹੈ, ਡਠਣ ਦੀ ਲੋੜ ਨਹੀਂ ਹੈ, ਜਦ ਜੀ ਕਰਦਾ ਮਿਲ ਲਓ। ਮਹਾਰਾਜ ਕਹਿੰਦੇ ਘਰ ਘਰ ਹੋਏ ਬਹੇਂਗੇ ਰਾਮਾ, ਕੋਈ ਨਾ ਸਰੇ ਕਿਸੇ ਦਾ ਕੰਮ, ਬੇਅੰਤ ਗੁਰੂ ਬੇਅੰਤ ਚੇਲੇ ਹੋਣ। ਸੋ ਇਸ ਤਰ੍ਹਾਂ ਦੇ ਨਾਲ ਨਾਮ ਗੁਰੂ ਤੋਂ ਪ੍ਰਾਪਤ ਹੋਣ। ਸੋ ਅਸੀਂ ਵਿਚਾਰ ਕਰ ਰਹੇ ਸੀ ਪਿਛਲੀ ਵਾਰੀ ਕਿ ਗੁਰੂ ਦੇ ਸੰਦੇਸ਼ ਪਿਤਾ ਮਹਾਰਾਜ ਜੀ ਦੇ ਪਾਸ ਮਾਤਾ ਜੀਤੋ ਜੀ ਸਾਡੇ ਭਰੇ ਵਾਸਤੇ ਹਾਜ਼ਰ ਹੋਏ ਅਤੇ ਮਹਾਰਾਜ ਪਾਸ ਬੇਨਤੀ ਕਰੀ ਕਿ ਮਹਾਰਾਜ ਗੁਰੂ ਨਾਨਕ ਦੇ ਘਰ ਨਾਮ ਪ੍ਰਧਾਨ ਹੈ ਅਤੇ ਕਿਰਪਾ ਕਰਕੇ ਨਾਮ ਦੇ ਬਾਰੇ, ਨਾਮ ਦੀ ਕੋਈ ਜੁਗਤ ਕਿਸ ਤਰ੍ਹਾਂ ਦੇ ਨਾਲ ਨਾਮ ਜਪਿਆ ਜਾਂਦਾ, ਕਿਰਪਾ ਕਰਕੇ ਫਰਮਾਓ ਆਪ। ਮਹਾਰਾਜ ਕਹਿਣ ਲੱਗੇ ਵੀ ਠੀਕ ਹੈ, ਤੁਸੀਂ ਜਾਣਦੇ ਹੋ, ਚਲੋ ਸੰਸਾਰ ਦਾ ਕਲਿਆਣ ਹੋ ਜਾਏਗਾ। ਸੋ ਮਹਾਰਾਜ ਨੇ ਤਿੰਨ ਗੱਲਾਂ ਜਿਹੜੀਆਂ ਕੱਲ੍ਹ ਦੱਸੀ, ਆਪਾਂ ਪਿਛਲੀ ਵਾਰੀ ਵਿਚਾਰ ਕਰੇ ਸੀ। ਪਹਿਲਾਂ ਤਾਂ ਇਹ ਕਿ ਵਾਹਿਗੁਰੂ ਬਾਰੇ ਜ਼ਰੂਰ ਪਛਾਣ ਹੋਣੀ ਚਾਹੀਦੀ। ਜੇ ਸਾਨੂੰ ਪਰਮੇਸ਼ੁਰ ਦੀ ਪਛਾਣ ਇਹ ਨਹੀਂ ਵੀ ਉਹ ਕਿਹਾ ਗਿਆ ਹੈ, ਕੀ ਸਾਡੇ ਨਾਲ ਸੰਬੰਧ ਹੈ ਅਤੇ ਸਾਡੇ ਵੱਲ ਉਹਦੀ ਕਹੀ ਜੀ ਦ੍ਰਿਸ਼ਟੀ ਹੈ ਅਤੇ ਉਹਨੂੰ ਮਿਲਣਾ ਕਿਉਂ ਜ਼ਰੂਰੀ ਹੈ, ਉਹਨਾਂ ਚਿਰ ਸੰਬੰਧ ਨਹੀਂ ਜੁੜਿਆ ਕਰਨਾ। ਕਿਉਂਕਿ ਬੰਦਾ ਹਿੱਤ ਦਾ ਹੈ, ਬੰਨਿਆ ਹੋਇਆ ਪਰਿਵਾਰ ਵਿੱਚ ਹਿੱਤ ਨਾਲ ਬੰਨਿਆ ਤੁਰਿਆ ਫਿਰਦਾ, ਕਮਾਈਆਂ ਕਰਦਾ। ਹਿੱਤ ਅੰਦਰ ਬਹੁਤ ਗਹਿਰਾ ਹੈ ਵੀ ਜਦ ਮੈਂ ਬੁੜਾ ਹੋ ਜਾਵਾਂਗਾ ਤਾਂ ਮੇਰੇ ਬੱਚੇ ਮੈਨੂੰ ਸੰਭਾਲਣ। ਕਦੇ ਅੱਜ ਤਾਈਂ ਪੂਰਾ ਹੋਇਆ ਇਹ ਕੰਮ? ਕੋਈ ਕਿਸਮਤ ਵਾਲਾ ਬੱਚਾ ਹੈ, ਭਾਗਾਂ ਵਾਲਾ ਪੁਰਸ਼ ਜਿਹਨੂੰ ਬੱਚੇ ਸੰਭਾਲ ਲੈਣ, ਨਹੀਂ ਤਾਂ ਇੱਕ ਕੋਨੇ ਬਿਠਾ ਦਿੰਦੇ ਨੇ ਲਾ ਕੇ ਵੀ ਉੱਥੇ ਬੈਠਾ ਰਹੇ, ਨਾ ਦਵਾਈ ਨਾ ਕੋਈ ਗੱਲ ਨਾ ਪੈਸੇ ਟਕੇ ਨੂੰ ਹੱਥ, ਸਭ ਖੁੱਜ ਜਾਂਦਾ ਰਹਿੰਦਾ। ਲੇਕਿਨ ਹਿੱਤ ਦੇ ਨਾਲ ਕਿੰਨਾ ਕੰਮ ਕਰਦਾ ਜਵਾਨੀ ਦੇ ਅੰਦਰ। ਥੋੜ੍ਹਾ ਜਿਹਾ ਵੀ ਮਿੱਠਾ ਹੋ ਕੇ ਬੋਲ ਪਵੇ ਬੱਚਾ, ਸਾਰੀਆਂ ਗਲਤੀਆਂ ਉਸੇ ਵੇਲੇ ਮਾਫ਼ ਕਰ ਦਿੰਦਾ। ਸੋ ਇਹ ਹਿੱਤ ਹੈ, ਪਰਮੇਸ਼ੁਰ ਨਾਲ ਸਾਡਾ ਹਿੱਤ ਨਹੀਂ ਬਣਦਾ, ਪਿਆਰ ਨਹੀਂ ਬਣਦਾ। ਸੋ ਪਹਿਲਾਂ ਵਾਹਿਗੁਰੂ ਦਾ ਪਿਆਰ ਹਿਰਦੇ 'ਚ ਹੋਵੇ, ਉਹਦੇ ਬਾਰੇ ਸਮਝੋ। ਦੂਸਰਾ ਇਹ ਹੈ ਕਿ ਗੁਰੂ ਦੇ ਉੱਤੇ 100% ਵਿਸ਼ਵਾਸ ਹੋਣਾ ਚਾਹੀਦਾ ਵੀ ਇਹ ਤਾਂ ਆਪ ਹੀ ਅਕਾਲ ਪੁਰਖ ਹੈ। ਗੁਰ ਪਰਮੇਸ਼ੁਰ ਇੱਕ ਹੋ ਜਾਣ, ਸਮੁੰਦ ਬਰੋਲ ਸ੍ਰੀ ਰਾਮ ਦੇਖਿਆ, ਇੱਕ ਬਸਤ ਅਨੂਪ ਦਿਖਾਈ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਏ। ਸੋ ਤੀਸਰਾ ਹੋਇਆ ਕਰਦਾ ਹੈ ਨਾਮ ਦੀ ਮਹਿਮਾ ਉੱਤੇ ਵਿਸ਼ਵਾਸ। ਸੋ ਮਹਿਮਾ ਦੇ ਬਾਰੇ ਬੇਨਤੀ ਕੀਤੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਲ ਸਰਾਏ ਜੌਹਰੀ ਦਾ ਲਾਲ ਦੀ ਪਰਖ ਕਰਾ ਕੇ ਮਰਦਾਨੇ ਨੂੰ ਸਮਝਾਇਆ ਸੀ ਕਿ ਮਰਦਾਨਿਆ ਦੇਖ, ਤੂੰ ਲਾਲ ਸਬਜ਼ੀ ਫਰੋਸ਼ ਨੂੰ ਦਿਖਾਇਆ, ਉਹਨੇ 2 ਮੂਲੀਆਂ ਦਿੱਤੀਆਂ, ਮੁੱਲ ਪਾਇਆ। ਹਲਵਾਈ ਨੂੰ ਦਿਖਾਇਆ, ਉਹ ਕਹਿੰਦਾ ਆਪਦੇ ਸਿਰ ਮਠਿਆਈ ਲੈ ਜਾ। ਬਜਾਜ ਨੂੰ ਦਿਖਾਇਆ, ਉਹ ਕਹਿੰਦਾ 2 ਗਜ ਕੱਪੜਾ ਲੈ ਜਾ। ਅਣਜਾਣ ਜੌਹਰੂ ਨੂੰ ਦਿਖਾਇਆ, ਉਹ ਕਹਿੰਦਾ 10 ਰੁਪਈਏ ਲੈ ਜਾ। ਦੂਸਰੇ ਨੂੰ ਤੂੰ ਚੰਗੇ ਨੂੰ ਦਿਖਾਇਆ, ਉਹ ਕਹਿੰਦਾ ਵੀ 100 ਰੁਪਈਆ ਲੈ ਜਾ। ਅਤੇ ਜਦ ਪੂਰਾ ਕਦਰਦਾਨ ਮਿਲ ਗਿਆ, ਉਹ ਕਹਿੰਦਾ ਭਾਈ ਮਰਦਾਨਾ, ਇਹਦਾ ਤਾਂ ਮੁੱਲ ਏ ਕੋਈ ਨਹੀਂ, ਇਹ ਤਾਂ ਅਮੁੱਲ ਵਸਤੂ ਹੈ। ਸਮਝਾ ਦਿੱਤਾ। ਅਤੇ ਇਸੇ ਤਰ੍ਹਾਂ ਦੇ ਨਾਲ ਸੰਸਾਰ ਕਦਰ ਨਹੀਂ ਕਰਦਾ ਨਾਮ ਦੀ, ਜਾਣਦਾ ਨਹੀਂ ਹੈ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣਦਾ, ਜਿੰਨਾ ਭਾਗ ਮਥਾ ਇਸੇ ਨਾਨਕ ਹਰ ਰੰਗ ਮਾ। ਕਬੀਰ ਸਾਹਿਬ ਨਾਰਾਜ਼ ਹੋ ਗਏ ਮਾਤਾ ਲੋਈ 'ਤੇ ਇਸ ਗੱਲ 'ਤੇ ਵੀ ਤੈਂ 3 ਵਾਰੀ ਕਿਉਂ ਰਾਮ ਕਹਾਇਆ, ਰੋਗ ਦਾ 1 ਵਾਰੀ ਰਾਮ ਕਹਿਣ ਨਾਲ ਵੀ ਹਟ ਜਾਣਾ ਸੀ, ਤੈਨੂੰ ਵਿਸ਼ਵਾਸ ਨਹੀਂ ਆਇਆ। ਕਹਿਤ ਕਬੀਰ ਸੁਣੋ ਰੀ ਰੋਈ, ਅਬ ਤੁਮਰਾ ਵਿਸ਼ਵਾਸ ਨਾ ਹੋਈ, ਮੇਰੇ ਦਿਲ 'ਚੋਂ ਤੇਰੀ ਕਦਰ ਕੀਮਤ ਜਾਂਦੀ ਰਹੀ, ਤੈਨੂੰ ਰਾਮ 'ਤੇ ਵਿਸ਼ਵਾਸ ਨਹੀਂ, ਇੰਨਾ ਸਸਤਾ ਨਾਮ ਲਾ ਤਾ। ਬੇਨਤੀ ਕਰੀ ਪਾਤਸ਼ਾਹ, ਉਹ ਪਹਿਲਾ ਨਾਮ ਤਾਂ ਮੈਂ ਉਹਨਾਂ ਪਾਪਾਂ ਨੂੰ ਜਾਲਣ ਵਾਸਤੇ ਲਾਇਆ ਸੀ, ਜਿਹੜਿਆਂ ਦਾ ਫਲ ਇਹਨੂੰ ਬਿਮਾਰੀ ਲੱਗੀ ਹੈ, ਖਸਮ ਵਿਸਾਰ ਕੀਏ ਰਸ ਭੋ ਤਾਂ ਉੱਠ ਖਲੋਏ ਰੋ। ਦੂਸਰਾ ਨਾਮ ਮੈਂ ਇਸ ਦੀ ਬਿਮਾਰੀ ਨੂੰ ਦੂਰ ਕਰਨ ਵਾਸਤੇ ਰਾਮ ਕਿਹਾ। ਤੀਸਰੀ ਵਾਰੀ ਰਾਮ ਮੈਂ ਇਸ ਨੂੰ ਗੁਰਮੰਤਰ 'ਚ ਦਿੱਤਾ ਵੀ ਮੁੜ ਕੇ ਬੁਰਿਆਈਆਂ 'ਚ ਫੇਰ ਨਾ ਪੈ ਜਾਵੇ। ਸੋ 1 ਵਾਰੀ ਵੀ ਰਾਮ ਕਹਿਣਾ ਉਹਨਾਂ ਨੂੰ ਚੰਗਾ ਨਾ ਲੱਗਿਆ, ਵੀ ਐਡੀ ਕੀਮਤੀ ਚੀਜ਼। ਸੋ ਸਾਰੀਆਂ ਇੱਛਾ ਵਾਸ਼ਨਾ ਪੂਰੀਆਂ ਕਰਨ ਨੂੰ ਜੇ ਕੋਈ ਚੀਜ਼ ਸਮਰੱਥ ਹੈ ਤਾਂ ਉਹ ਕੇਵਲ ਪਰਮੇਸ਼ੁਰ ਦਾ ਨਾਮ ਹੈ। ਸਭੇ ਇੱਛਾ ਸਾਰੀਆਂ ਆਸ਼ਾਵਾਂ ਜੇ ਕੋਈ ਇੱਕੋ ਚੀਜ਼ ਪੂਰੀ ਕਰ ਸਕਦੀ ਹੈ ਉਹ ਪਰਮੇਸ਼ੁਰ ਦਾ ਨਾਮ ਜਪਣ ਕਰਕੇ। ਐਸਾ ਜੋ ਨਾਮ ਹੈ ਇਹਦੀ ਅਗਰ ਕੀਮਤ ਉੱਤੇ ਮਹਿਮਾ ਉੱਤੇ ਸਾਡਾ ਵਿਸ਼ਵਾਸ ਨਹੀਂ ਆਉਂਦਾ ਤਾਂ ਫਿਰ ਗੱਲ ਗਾਹਾਂ ਕਿਵੇਂ ਚੱਲੇਗੀ। ਕਿਉਂਕਿ ਨਾਮ ਦੀ ਮਹਿਮਾ ਪੁੱਛੋ ਸੰਤਾਂ ਨੂੰ, ਨਾਮ ਕੀ ਮਹਿਮਾ ਸੰਤ ਰਿਤ ਵਸੇ, ਸੰਸਾਰ ਨੂੰ ਨਹੀਂ ਇਸ ਗੱਲ ਦਾ ਪਤਾ। ਸੋ ਮਹਾਰਾਜ ਕਹਿਣ ਲੱਗੇ ਕਿ ਗੁਰੂ ਦਸ਼ਮੇਸ਼ ਪਿਤਾ ਮਾਤਾ ਜੀਤੋ ਜੀ ਨੂੰ ਕਿ ਨਾਮ ਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਮਹਿਮਾ 'ਤੇ। ਦੂਸਰਾ ਹੈ ਮੰਤਰ। ਜੋ ਮੰਤਰ ਪ੍ਰਾਪਤ ਹੋ ਗਿਆ, ਸੰਸਾਰ ਦੇ ਅੰਦਰ ਅਨੇਕਾਂ ਨਾਮ ਨੇ, ਇੱਕ ਨਾਮ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਜਦ ਕਾਸ਼ੀ ਵਿੱਚ ਗਏ ਤਾਂ ਉੱਥੇ ਸਵਾਲ ਕੀਤਾ ਗਿਆ, ਵਿਦਵਾਨ ਪੁਰਸ਼ਾਂ ਨੇ ਗੁਰੂ ਨਾਨਕ 'ਤੇ ਸਵਾਲ ਕਰਿਆ, ਹੇ ਨਾਨਕ ਕਿਰਪਾ ਕਰਕੇ ਇਹ ਤਾਂ ਦੱਸੋ ਬਈ ਪਰਮੇਸ਼ੁਰ ਦਾ ਨਾਮ ਓਮ ਕਹਿਣਾ ਜਾਂ ਹਰੇ ਰਾਮ ਕਹਿਣਾ ਜਾਂ ਹਰੇ ਕ੍ਰਿਸ਼ਨ ਕਹਿਣਾ ਜਾਂ ਗੋਬਿੰਦ ਕਹਿਣਾ, ਨਾਰਾਇਣ ਕਹਿਣਾ ਜਾਂ ਸੋਹੰਗ ਕਹਿਣਾ, ਅਨੇਕਾਂ ਨਾਮ ਨੇ ਪਰਮੇਸ਼ੁਰ ਦੇ, ਵੀ ਇਹ ਨਾਮ ਸਾਰਿਆਂ ਨਾਲੋਂ ਸ੍ਰੇਸ਼ਟ ਨਾਮ ਕਿਹੜਾ ਹੈ, ਕਿਹੜਾ ਮੰਤਰ ਹੈ ਜਿਹਦਾ ਜਾਪ ਕਰਿਆ ਗਿਆ। ਮਹਾਰਾਜ ਕਹਿੰਦੇ ਦੇਖੋ ਪ੍ਰੇਮੀਓ, ਜਿੰਨੇ ਵੀ ਨਾਮ ਨੇ ਸਾਰੇ ਪਰਮੇਸ਼ੁਰ ਦੇ ਨਾਮ ਨੇ। ਕੋਈ ਵੀ ਨਾਮ ਜਪਿਆ ਜਾਵੇ ਲੇਕਿਨ ਧਿਆਨ ਪਰਮੇਸ਼ੁਰ 'ਚ ਹੋਣਾ ਚਾਹੀਦਾ। ਸਭ ਨਾਮ ਪਰਮੇਸ਼ੁਰ ਦੇ ਨੇ, ਜਿੰਨੇ ਵੀ ਜੇਤਾ ਕੀਤਾ ਤੇਤਾ ਨਾਮ, ਬਿਨ ਨਾਵੈ ਨਾ ਹੀ ਕੋਥੋਂ, ਸਾਰੇ ਹੀ ਉਸਦੇ ਨਾਮ ਨੇ। ਜੋ ਮੰਤਰ ਸਮਰੱਥ ਗੁਰੂ ਤੋਂ ਪ੍ਰਾਪਤ ਹੋ ਗਿਆ ਉਹ ਮੰਤਰ ਤੈਨੂੰ ਤਾਰ ਦੇ। ਜਿਸ ਬੇੜੀ 'ਚ ਕੋਈ ਬੈਠ ਗਿਆ, ਸਵਾਲ ਇਹ ਹੁੰਦਾ ਕਿ ਉਸ ਬੇੜੀ ਦਾ ਜੋ ਮਲਾਹ ਹੈ, ਇੱਕ ਤਾਂ ਉਹਦੇ ਹੱਥ ਪੂਰੇ ਸਾਬਤ ਹੋਣੇ ਚਾਹੀਦੇ, ਦੂਸਰਾ ਇਹ ਹੈ ਕਿ ਉਹਦੇ ਨੇਤਰ ਜਿਹੜੇ ਨੇ ਦੂਰ ਤੱਕ ਦੇਖਣ ਵਾਲੇ ਚਾਹੀਦੇ ਨੇ, ਤੀਸਰਾ ਹੈ ਕਿ ਉਹਦੇ ਅੰਦਰ ਅਨੁਭਵ ਹੋਣਾ ਚਾਹੀਦਾ। ਹੱਥ ਇਸ ਵਾਸਤੇ ਤਕੜੇ ਹੋਣੇ ਚਾਹੀਦੇ ਨੇ ਕਿ ਬੇੜੀ ਨੂੰ ਚੱਪੂ ਚਲਾ ਕੇ ਕੰਢੇ ਲਾ ਦੇਵੇ ਦੂਸਰੇ 'ਚ। ਅਨੁਭਵ ਇਸ ਵਾਸਤੇ ਹੋਣਾ ਚਾਹੀਦਾ ਕਿ ਆ ਭਵਰ ਆ ਰਿਹਾ, ਘੁੰਮਣ ਘੇਰੀ ਆ ਰਹੀ ਹੈ, ਇੱਥੋਂ ਮੈਂ ਬੇੜੀ ਨੂੰ ਕਿਵੇਂ ਬਚਾ ਕੇ ਨਗਾਵਾਂ, ਲਹਿਰਾਂ ਉੱਠ ਰਹੀਆਂ, ਕਿਸ ਰੁੱਖ ਪਾਵਾਂ ਕਿ ਬੇੜੀ ਵਿੱਚ ਪਾਣੀ ਨਾ ਪੈ ਜਾਵੇ। ਤੀਸਰਾ ਉਹਦੀ ਦ੍ਰਿਸ਼ਟੀ ਹੋਣੀ ਚਾਹੀਦੀ ਹੈ ਕਿ ਕੰਢਾ ਕਿੱਥੇ ਹੈ ਜਿੱਥੇ ਪੱਥਰ ਨਹੀਂ ਹੈ, ਕਿੱਥੇ ਆਰਾਮ ਦੇ ਨਾਲ ਮੈਂ ਬੇੜੀ ਨੂੰ ਕੰਢੇ ਲਾ ਸਕਦਾ। ਕਹਿੰਦੇ ਬੇੜੀਆਂ ਸਾਰੀਆਂ ਹੀ ਨਗਾ ਦਿੰਦੀਆਂ ਅਤੇ ਮਹਾਰਾਜ ਨੇ ਐਸਾ ਫਰਮਾਨ ਕੀਤਾ। ਲੇਕਿਨ ਖਤਮ ਨਹੀਂ ਹੋਣ ਚਾਹੁੰਦੇ, ਬੇਅੰਤ ਨਾਮ ਹੈ, ਬੇਅੰਤ ਨਾਮ 'ਤੇ ਆਏ। ਸੋ ਨਾਮ ਤਾਂ ਬੇਅੰਤ ਨੇ, ਅਚੁੱਤ, ਪਾਰਬ੍ਰਹਮ, ਪਰਮੇਸ਼ਰ, ਅੰਤਰਜਾਮੀ, ਮਧਸੂਦਨ, ਦਾਮੋਦਰ ਸਵਾਮੀ, ਰਿਸ਼ੀਕੇਸ਼, ਗੋਵਰਧਨ ਤਾਰੀ, ਮੁਰਲੀ ਮਨੋਹਰ, ਹਰ ਰੰਗਾ, ਮੋਹਨ ਮਾਧਵ, ਕ੍ਰਿਸ਼ਨ ਮਰਾਰੇ, ਜਗਦੀਸ਼ਰ, ਹਰਜੀਓ ਅਸਰ ਸੰਗਾਰੇ, ਜਗ ਜੀਵਨ ਅਵਿਨਾਸ਼ੀ ਠਾਕਰ ਘਟ ਘਟ ਵਾਸੀ ਹੈ ਸੰਗਾ ਧਰਨੀ ਤਰ ਈਸ ਨਰ ਸਿੰਘ ਨਾਰਾਇਣ ਦਾੜਾ ਅੱਗੇ ਪ੍ਰਥਮ ਤਰਾਇਣ ਬਾਵਨ ਰੂਪ ਕੀਆ ਤੁਦ ਕਰਤੇ ਸਭ ਹੀ ਛੇਤੀ ਹੈ ਸੰਗ। ਸੋ ਜਿੰਨੇ ਵੀ ਨਾਮ ਨੇ ਸਾਰਿਆਂ ਤੋਂ ਅਸੀਂ ਬਲਿਹਾਰ ਜਾਂਦੇ। ਸੋ ਇਸ ਵਾਸਤੇ ਜੋ ਵੀ ਨਾਮ ਗੁਰੂ ਤੋਂ ਪ੍ਰਾਪਤ ਹੋ ਗਿਆ ਉਹਦੇ ਉੱਤੇ ਵਿਸ਼ਵਾਸ ਰੱਖੋ ਭਾਈ। ਬੰਦੇ ਡੋਲਦੇ ਨੇ ਵੀ ਉਹ ਨਾਮ ਜੇ ਮੈਨੂੰ ਮਿਲ ਜੇ ਤਾਂ ਮੈਂ ਧਰ ਜੋ ਗੁਰੂ ਨੇ ਦੇਤਾ ਉਹ ਤੈਨੂੰ ਧਾਰਨ ਨੂੰ ਸਮਰੱਥ ਹੈ, ਸਮਰੱਥ ਗੁਰੂ ਦਾ ਦਿੱਤਾ ਹੋਇਆ ਨਾਮ। ਇਹ ਬੜਾ ਕਨਫਿਊਜ਼ਨ ਹੈ ਅੱਜ। ਉਹ ਕਹਿੰਦੇ ਜੀ ਜੇ ਫਲਾਣੇ ਥਾਂ 'ਤੇ ਨਾਮ ਲਈਏ ਤਾਂ ਧਰਦੇ, ਉਹ ਨਾਮ ਲੈ ਲਈਏ, ਕੋਈ ਕਹਿੰਦਾ ਸੋਹੰਗ ਨਾਮ ਲੈ ਲਈਏ। ਠੀਕ ਹੈ, ਸੋਹੰਗ ਨਾਮ ਹੈ, ਸੋਹੰਗ ਹੰਸਾ ਜਾਪ ਜਾਪ ਹੈ, ਦਸਮ ਦੁਆਰ ਦਾ ਨਾਮ ਹੈ, ਪਰ ਉਹ ਨਾਮ ਜਿਸ ਨੂੰ ਪ੍ਰਾਪਤ ਹੈ ਤੇਗੋ ਉਸ ਥਾਂ ਦੇ ਉੱਤੇ, ਕਿਸੇ ਨੂੰ ਅੱਲਾ ਮਿਲਿਆ, ਕਿਸੇ ਨੂੰ ਖੁਦਾ ਮਿਲਿਆ, ਕਿਸੇ ਨੂੰ ਓਮ ਮਿਲਿਆ, ਕਿਸੇ ਨੂੰ ਹਰੇ ਰਾਮ ਮਿਲਿਆ, ਜੋ ਨਾਮ ਮਿਲਿਆ ਉਹ ਨਾਮ ਠੀਕ ਹੈ, ਸਾਰੇ ਹੀ ਨਾਮ ਨੇ। ਸੋ ਜਿਸ ਨਾਮ ਦੇ ਜੋ ਵੀ ਪ੍ਰਾਪਤ ਹੋ ਗਿਆ ਉਹ 'ਤੇ ਭਰੋਸਾ ਰੱਖ। ਐਸੀ ਇੱਕ ਸਾਖੀ ਆਉਂਦੀ ਹੈ ਕਿ ਇੱਕ ਮਹਾਤਮਾ ਸੀ, ਉਹਨਾਂ ਦੇ ਪਾਸ ਇੱਕ ਪ੍ਰੇਮੀ ਆਇਆ, ਸਿੱਧਾ ਸਧਾਰਨ ਬੰਦਾ ਸੀ। ਸਧਾਰਨ ਉਹ ਹੁੰਦਾ ਜਿਹਦੇ ਮਨ ਦੇ ਅੰਦਰ ਤਰਕ ਨਾ ਹੋਵੇ, ਚੰਚਲਤਾਈ ਨਾ ਹੋਵੇ, ਕੁਤਰਕਾ ਨਾ ਹੋ, ਐਸਾ ਬੰਦਾ ਛੇਤੀ ਲੰਘ ਜਾਂਦਾ ਧੰਨੇ ਵੱਲ। ਜਿਹੜਾ ਚਲਾਕ ਹੈ ਉਹ ਬੰਦੇ ਨੂੰ ਬੜੀ ਦੇਰ ਲੱਗਦੀ ਹੈ, ਕਿਉਂਕਿ ਉਹਦਾ ਮਨ ਪਹਿਲਾਂ ਮੈਦਾਨ ਨਹੀਂ ਬਣਦਾ। ਟਿੱਬੇ ਢੋਏ ਢਾਉਣ ਨੂੰ ਕਿੰਨਾ ਚਿਰ ਲੱਗੇਗਾ? ਟਿੱਬੇ ਢੋਏ ਭਰਨ, ਟਿੱਬੇ ਢਾਉਣੇ ਨੇ, ਟੋਏ ਭਰਨੇ ਨੇ, ਕਿੰਨਾ ਉਹਦੇ ਅੰਦਰ ਬਨੌਤਾਂ, ਕਿੰਨੀਆਂ ਕਿਤਾਬਾਂ ਪੜ੍ਹੀਆਂ ਨੇ ਜਿਹਦੇ ਨਾਲ ਉਹਦੇ ਬੜੇ ਬੜੇ ਟੀਲੇ ਉਸਰੇ ਖੜ੍ਹੇ ਨੇ। ਕੀ ਕਰੇਗਾ, ਉਹਦੀ ਤਾਂ ਸ਼ਰਧਾ ਹੀ ਨਹੀਂ ਵੱਜਦੀ। ਸੋ ਬੜਾ ਪ੍ਰੇਮੀ ਸਿੱਧਾ ਸੰਤਾਂ ਦੇ ਕੋਲ ਆ ਗਿਆ। ਆਮ ਸੁਭਾਅ ਹੈ ਕਿ ਸੰਤਾਂ ਕੋਲ ਆਉਂਦੇ ਹੀ ਕਹਿੰਦੇ ਨੇ ਜੀ ਮੈਨੂੰ ਨਾਮ ਦੇ ਦਿਓ। ਪਹਿਲੇ ਜ਼ਮਾਨਿਆਂ ਦੇ ਅੰਦਰ ਮਹਾਤਮਾ ਇਨੀਸ਼ੀਏਸ਼ਨ ਇੰਨੀ ਛੇਤੀ ਨਹੀਂ ਸੀ ਕਰਿਆ ਕਰਦੇ। ਪਹਿਲਾਂ ਗਾਹਕ ਨੂੰ ਪਰਖਿਆ ਕਰਦੇ ਸੀ ਵੀ ਇਹਦੇ 'ਚ ਉਹ ਕੁਆਲਿਟੀਜ਼ ਹੈ ਜਿਹਦੇ ਵਿੱਚ ਨਾਮ ਸੰਭਾਲ ਲੂ, ਜਿਵੇਂ ਸ਼ੇਰਨੀ ਦਾ ਦੁੱਧ ਸੋਨੇ ਦੇ ਬਰਤਨ 'ਚ ਰਹਿ ਸਕਦਾ, ਇੰਨਾ ਤੇਜ਼ ਹੁੰਦਾ ਬਾਕੀ ਬਰਤਨਾਂ 'ਚ ਗਲੀਆਂ ਕਰ ਦਿੰਦਾ। ਸੋ ਇਹ ਨਾਮ ਜੇ ਸਿਰ ਦੇ 'ਚ ਟਿਕਾਉਣਾ ਹੈ, ਮਹਾਤਮਾ ਉਹਦਾ ਜਾਇਜ਼ਾ ਲੈਂਦੇ ਸੀ, ਉਹਨੂੰ ਪੱਕਾ ਕਰਦੇ ਸੀ। ਐਸਾ ਨਾ ਹੋਵੇ ਫਿਰ ਇਹ ਡੋਲਦਾ ਫਿਰ। ਅਤੇ ਸਾਡਾ ਖਿਆਲ ਇਹ ਹੈ ਕਿ ਹੁਣੇ ਮਹਾਤਮਾ ਕੋਲ ਗਏ, ਹੁਣੇ ਨਾਮ ਸਾਨੂੰ ਮਿਲ ਜਾਵੇ ਇੱਕਦਮ, ਅਸੀਂ ਕਰ ਵੀ ਲਿਆ, ਹੁਣੇ ਹੀ ਅੰਮ੍ਰਿਤ ਛਕਾਉਣ ਦਾ ਜਦੇ ਛਕਾ ਦਿੰਦੇ ਹਾਂ। ਬਿਲਕੁਲ ਨਹੀਂ ਸਾਧ ਸਾਈਂ ਜੀ, ਤਗੜੇ ਹੋਇਆ ਕਰੋ, ਗਿਣਤੀਆਂ ਮਿੰਟੀਆਂ ਨਾ ਵਧਾਓ, ਪਰਖੋ ਪਹਿਲਾਂ, ਕਹੋ ਅਗਲੇ ਨੂੰ ਕਕਾਰ ਵੇਚਣੇ ਨੇ, ਅਸੀਂ ਕੋਈ ਪ੍ਰੋਫਿਟ ਲੈਣਾ, ਨਾ ਕਰਿਆ ਕਰੋ ਇਹ ਗੱਲ। ਪਰਖੋ ਉਹਨੂੰ, ਕਹਿ ਛੇ ਅਜੇ ਨਹੀਂ ਤੂੰ ਬਣਿਆ, ਤੇਰੀ ਰੁਚੀ ਅਜੇ ਸ਼ਰਾਬ 'ਚੋਂ ਨਹੀਂ ਨਿਕਲੀ, ਤੇਰੀ ਅਜੇ ਰੁਚੀ ਮਾਸ ਖਾਣ 'ਚੋਂ ਨਹੀਂ ਨਿਕਲੀ, ਨਿੰਦਿਆ ਕਰਨ 'ਚੋਂ ਨਹੀਂ ਹਟੀ, ਪਹਿਲਾਂ ਐਂ ਕਰ 6 ਮਹੀਨੇ ਪ੍ਰੈਕਟਿਸ ਕਰ, ਫਿਰ ਆਈ ਬਾਣੀ ਪੜ੍ਹ, ਜਪਜੀ ਸਾਹਿਬ ਦੇ ਪਾਠ ਕਰਿਆ ਕਰ, ਦਸ ਰੋਜ਼ ਨੂੰ ਪੜ੍ਹ ਲੂਗਾ, ਠੀਕ ਹੈ ਗਾਹਕ ਹੋ ਗਿਆ, ਨਾਮ ਦੇ ਦਿਓ, ਨਹੀਂ ਚੁੱਪ ਕਰ, ਕਿਉਂਕਿ ਨਾਮ ਇੰਨਾ ਸਸਤਾ ਨਹੀਂ ਹੁੰਦਾ, ਬੜੀ ਮਹਿੰਗੀ ਚੀਜ਼ ਹੈ ਨਾਮ। ਸੋ ਕਦਰਦਾਨ ਨਾ ਹੋਣ ਕਰਕੇ ਇੱਥੋਂ ਨਾਮ ਲੈ ਲਿਆ, ਉੱਥੇ ਜਾ ਕੇ ਹੋਰ ਲੈ ਲਿਆ, ਉੱਥੇ ਜਾ ਕੇ ਹੋਰ ਲੈ ਲਿਆ, ਪਹਿਲਾਂ ਵੀ ਛੱਡਤਾ ਅਤੇ ਦੋਸ਼ੀ ਬਣ ਜਾਂਦੇ ਨੇ। ਗੁਰੂ ਧਾਰਨ ਕਰ ਲਿਆ, ਜਾਂਦੇ ਹੀ ਸ਼ਰਾਬ ਪੀ, ਛੱਡ ਦਿੱਤਾ, ਦੋਸ਼ੀ ਬਣ ਗਿਆ, ਕਿਉਂਕਿ ਗਾਹਕ ਨਹੀਂ ਸੀ, ਕੱਚਾ ਸੀਗਾ, ਕੱਚੇ ਨੂੰ ਨਾਮ ਵਰਗੀ ਦਾਤ ਉਹਦੇ ਪੱਲੇ ਪਾ ਦਿੱਤੀ। ਗਿਣਤੀਆਂ ਮਿਣਤੀਆਂ ਨਾਲ ਤਾਂ ਕੁਛ ਨਹੀਂ ਬਣਦਾ, ਥੋੜ੍ਹੇ ਜਿਹੇ ਚੰਗੇ ਨੇ ਜਿਹੜੇ ਪੱਕੇ ਹੋਣ, ਨੇਚੇ ਵਾਲੇ ਹੋਣ, ਅਤੇ ਬਹੁਤਾ ਜਿਹੜੇ ਰੰਗ ਪਾਉਣਾ ਹੈ ਉਹ ਠੀਕ ਨਹੀਂ ਹੋਇਆ ਕਰਦਾ, ਨਾ ਕਿਸੇ 'ਚ ਇੰਨੀ ਤਾਕਤ ਹੈ ਵੀ ਸਾਰਿਆਂ ਦੇ ਪਾਪ ਕੱਢ ਦੇਵੇ। ਸੋ ਪਰਖੋ, ਗੁਰੂ ਮਹਾਰਾਜ ਵੀ ਪਰਖਿਆ ਕਰਦੇ ਸੀ, ਮਹਾਤਮਾ ਸਾਰੇ, ਬਹੁਤ ਮਹਾਤਮਾ ਐਸੇ ਸੀ ਜਿਹੜੇ ਬੜੀ ਬੜੀ ਦੇਰ ਮਹਾਰਾਜ ਜੀ ਕੋਲ ਆਉਣਾ ਵੀ ਅੰਮ੍ਰਿਤ ਛਕਣਾ ਮਹਾਰਾਜ। ਮਹਾਰਾਜ ਕਹਿੰਦੇ ਐਂ ਕਰ, ਪਹਿਲਾਂ 1,25,000 ਪਾਠ ਕਰ ਮੂਲ ਮੰਤਰ ਦਾ, ਫਿਰ ਆਈ। ਆਹੀ ਉਹਨਾਂ ਦੀ ਰੀਤੀ ਸੀ, 1,25,000 ਪਾਠ ਕਰ ਲਿਆ ਮਹਾਰਾਜ, ਮੈਂ 33 ਮਾਲਾ ਰੋਜ਼ ਦੀਆਂ ਮੂਲ ਕਰ ਲਈਆਂ, ਹੁਣ ਤਾਂ ਕਿਰਪਾ ਕਰੋ, ਫਿਰ ਕਹਿ ਦੇਣਾ 6 ਮਹੀਨੇ ਕਰ, 6 ਮਹੀਨੇ 'ਤੇ ਲਾ ਦੇਣਾ, ਫਿਰ ਸਾਲ 'ਤੇ ਲਾ ਦੇਣਾ, ਫਿਰ ਕਿਤੇ ਜਾ ਕੇ ਅੰਮ੍ਰਿਤ ਛਕਾਉਣਾ। ਫਿਰ ਜਿਹਨੇ ਛਕ ਲਿਆ ਉਹ ਫੇਰ ਨਹੀਂ ਸੀ ਡੋਲਦਾ, ਉਹ ਪਹਿਲਾਂ ਹੀ ਨਾਮ ਜਪਣ ਲੱਗ ਜਾਂਦਾ ਸੀ, ਜਦੇ ਹੀ ਅੰਮ੍ਰਿਤ ਵੇਲੇ ਉੱਠ ਕੇ ਚੌਂਕੜਾ ਮਾਰ ਕੇ ਬੈਠਣ ਲੱਗ ਜਾਂਦਾ ਸੀ। ਫੇਰ ਨਹੀਂ ਸੀ ਉਹ ਕਹਿੰਦਾ ਮੇਰਾ ਮਨ ਡੋਲਦਾ ਜੀ, ਮੇਰਾ ਮਨ ਨੱਠਦਾ। ਉਸੇ ਵੇਲੇ ਨਾਮ ਦੀਆਂ ਜੋ ਅੰਦਰਲੀਆਂ ਅਵਸਥਾ ਨੇ ਉਹਨੂੰ ਪ੍ਰਾਪਤ ਹੋ ਜਾਂਦੀਆਂ ਸੀ, ਅਨਾਦ ਸ਼ਬਦ ਪ੍ਰਕਾਸ਼ ਵਗੈਰਾ 'ਚ ਬਿਰਤੀ ਚਲੀ ਜਾਂਦੀ ਸੀ। ਇਹ ਰਾਹ ਦੀਆਂ ਚੀਜ਼ਾਂ ਹੁੰਦੀਆਂ, ਨਾਮ ਗਾਹਾਂ ਪਿਆ। ਸੋ ਇਸ ਤਰ੍ਹਾਂ ਦੇ ਨਾਲ ਜੋ ਜਿਸ ਦੇ ਅੰਦਰ ਵਿਸ਼ਵਾਸ ਹੋਵੇ ਉਹ ਛੇਤੀ ਲੰਘ ਸਕਦਾ। ਸੋ ਪ੍ਰੇਮੀ ਆ ਗਿਆ ਕਿ ਮਸਤਕ ਨਵਾਇਆ, ਕਿਵੇਂ ਆਇਆ ਪ੍ਰੇਮੀਆ? ਮਹਾਤਮਾ ਕਹਿਣ ਲੱਗੇ, ਕਹਿੰਦਾ ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੈਨੂੰ ਨਾਮ ਦੇ। ਕਹਿੰਦੇ ਇੰਨਾ ਸਸਤਾ ਨਾਮ? ਕਹਿੰਦੇ ਪਹਿਲਾਂ ਸੇਵਾ ਕਰ। ਦੱਸੋ ਮਹਾਰਾਜ, ਕਹਿੰਦੇ ਪਸ਼ੂਆਂ ਦੀ ਸੇਵਾ ਕਰ, ਇਹਨਾਂ ਦਾ ਖੁਰ ਗੋਹੇ ਨਾਲ ਨਾ ਲਿਬੜਨ ਦੇ, ਗੋਹੇ 'ਤੇ ਨਾ ਕੋਈ ਪਸ਼ੂ ਬੈਠ ਜਾਵੇ, ਅਤੇ ਇਹ ਸੇਵਾ ਤੂੰ ਕਰਿਆ ਕਰ, ਪੱਠੇ ਪਾਉਣ ਵਾਲਾ ਉਹਦੀ ਮਦਦ ਕਰਿਆ ਕਰ। ਸੋ ਜਦ ਤੂੰ ਨਾਮ ਦੇ ਕਾਬਲ ਹੋਏਗਾ ਤੈਨੂੰ ਅਸੀਂ ਆਪੇ ਹੀ ਬੁਲਾ ਲਾਂਗੇ। 8 ਸਾਲ ਲੰਘ ਗਏ, ਦਿਨ ਰਾਤ ਸੇਵਾ ਕਰਦਾ। ਮਹਾਤਮਾ ਬੜੇ ਪ੍ਰਸੰਨ ਨੇ ਵੀ ਐਸਾ ਪ੍ਰੇਮੀ ਆਇਆ, ਕਦੇ ਨਹੀਂ ਦੇਖਿਆ ਵੀ ਪਸ਼ੂਆਂ ਦੇ ਖੁਰਾਂ ਦੇ ਵਿੱਚ ਗੋਹਾ ਫਸਿਆ। ਹਰ ਵਕਤ ਸਾਵਧਾਨ ਰਹਿੰਦਾ ਵੀ ਇਹ ਤਾਂ ਮੇਰੇ ਗੁਰੂ ਦੇ ਪਸ਼ੂ ਨੇ, ਅਤੇ ਹੁਕਮ ਵਜਾਉਂਦਾ। 8 ਸਾਲ ਲੰਘਣ ਤੋਂ ਬਾਅਦ ਇੱਕ ਦਿਨ ਮਨ 'ਚ ਖਿਆਲ ਆਇਆ ਵੀ ਕਿਤੇ ਗੁਰੂ ਜੀ ਭੁੱਲ ਨਾ ਗਏ ਹੋਣ, ਮੈਨੂੰ ਅਜੇ ਤੱਕ ਤਾਂ ਕੁਛ ਨਹੀਂ ਪ੍ਰਾਪਤ ਹੋਇਆ। ਸੇਵਾ ਕਰਦੇ ਕਰਦੇ ਕੀ ਹੁੰਦਾ, ਮਨ ਨਿਰਮਲ ਹੋ ਜਾਂਦਾ। ਮਿਲ ਸੰਤ ਸਭਾ ਮਨ ਮਾਂਜੀਐ ਭਾਈ, ਹੋਵੇ ਨਾਮ ਨਿਵਾਸ। ਸੰਤਾਂ ਦੀ ਸਭਾ 'ਚ ਆ ਕੇ ਜਦੋਂ ਮਨ ਨੂੰ ਮਾਂਜਦੇ ਹਾਂ ਸੇਵਾ ਦੇ ਨਾਲ, ਜਿੰਨੇ ਜਿੰਨੇ ਬਰਤਨ ਲਿਸ਼ਕਾਉਂਦੇ ਆ ਇੰਨਾ ਹੀ ਮਨ ਲਿਸ਼ਕਦਾ ਜਾਂਦਾ। ਗੁਰੂ ਦਸ਼ਮੇਸ਼ ਪਿਤਾ ਨੇ ਭਾਈ ਮਨੀ ਸਿੰਘ ਜੀ ਨੂੰ ਹੁਕਮ ਦਿੱਤਾ ਕਿ ਪੁਰਖਾ ਤੂੰ ਜਾ ਕੇ ਬਰਤਨ ਮਾਂਜਿਆ ਕਰ, ਜਿੰਨੇ ਪ੍ਰੇਮ ਦੇ ਨਾਲ ਬਰਤਨ ਚਮਕਾਏਗਾ ਉਨੇ ਹੀ ਤੇਰੀ ਬੁੱਧੀ ਨਿਰਮਲ ਹੋਏ। ਕਿੱਥੇ ਪਹੁੰਚ ਗਏ ਆਪ, ਕਿੱਡੇ ਬੜੇ ਵਿਦਵਾਨ ਹੋਏ। ਸੋ ਇਸ ਤਰ੍ਹਾਂ ਦੇ ਨਾਲ ਕਰਮ, ਉਪਾਸ਼ਨਾ, ਗਿਆਨ, ਵਿਗਿਆਨ 4 ਅਵਸਥਾ ਰੂਹਾਨੀ ਮਾਰਗ ਦੀਆਂ ਹੋਇਆ ਕਰਦੀ। ਪਹਿਲਾਂ ਕਰਮ ਹੁੰਦਾ ਹੈ ਇਹ ਸੇਵਾ ਦੇ ਨਾਲ, ਬਾਣੀ ਪੜ੍ਹਨ ਦੇ ਨਾਲ, ਨੇਕ ਕੰਮ ਕਰਨ ਦੇ ਨਾਲ, ਬੁਰਿਆਈਆਂ ਤੋਂ ਰੋਕ ਪਾ ਕੇ ਮਨ ਦੀ ਮੈਲ ਲੈਂਦੀ ਹੈ। ਫਿਰ ਨਾਮ ਦੀ ਵਾਰੀ ਆ ਜਾਂਦੀ ਹੈ ਉਪਾਸ਼ਨਾ ਦੀ, ਫਿਰ ਉਹਦੇ ਬਾਅਦ ਗਿਆਨ ਦੀ ਆਉਂਦੀ ਹੈ। ਸੋ ਇਸ ਤਰ੍ਹਾਂ ਕਰਦੇ ਕਰਦੇ ਜਦ 8 ਸਾਲ ਲੰਘ ਗਏ, ਬਹੁਤ ਪਿਆਰ ਨਾਲ ਸੇਵਾ ਕਰਦਾ, ਕਦੇ ਸ਼ਿਕਾਇਤ ਨਹੀਂ ਕਰਦਾ, ਜੋ ਮਿਲ ਜਾਂਦਾ ਖਾ ਕੇ ਉਹਦੇ 'ਤੇ ਸ਼ੁਕਰ ਕਰਦਾ, ਜਿੱਥੇ ਰੱਖਦੇ ਨੇ ਉੱਥੇ ਹੀ ਰਹਿੰਦਾ। 8 ਸਾਲ ਲੰਘ ਗਏ ਅਤੇ ਮਨ ਨਿਰਮਲ ਹੋ ਗਿਆ, ਅਤੇ ਅੱਜ ਮਨ 'ਚ ਖਿਆਲ ਆਇਆ ਕਿ ਮਹਾਂਪੁਰਸ਼ਾਂ ਨੂੰ ਬੇਨਤੀ ਕਰਕੇ ਯਾਦ ਕਰਾਈਏ, ਜਾ ਕੇ ਨਮਸਕਾਰ ਕਰੀ। ਕਹਿਣ ਦੱਸੋ ਕੀ ਮਨੋਰਥ ਹੈ? ਕਹਿੰਦੇ ਮਹਾਰਾਜ ਆਪ ਦਾ ਫਰਮਾਨ ਸੀ ਕਿ ਤੂੰ ਸੇਵਾ ਕਰ, ਫਿਰ ਤੈਨੂੰ ਅਸੀਂ ਨਾਮ ਦੇਵਾਂਗੇ। ਕਹਿੰਦੇ ਆਏ ਕਰ, ਨਾਮ ਅੰਮ੍ਰਿਤ ਵੇਲੇ ਦਿੱਤਾ ਜਾਂਦਾ, ਅਸੀਂ 8 ਵਜੇ ਵਿਹਲੇ ਹੋਵਾਂਗੇ ਆਪਣੇ ਭਜਨ ਬੰਦਗੀ ਤੋਂ, ਤੂੰ ਉਸ ਵੇਲੇ ਆ ਗਈ ਪ੍ਰੇਮੀਆ। ਬਹੁਤ ਮਹਾਤਮਾ ਅੰਮ੍ਰਿਤ ਵੇਲੇ ਨਾਮ ਦਿੰਦੇ। ਸੋ ਉਸ ਵੇਲੇ ਜਦ ਆਇਆ ਤਾਂ ਰਾਤ ਨੂੰ ਸੁਨੇਹਾ ਆ ਗਿਆ ਮਹਾਤਮਾ ਨੂੰ ਵੀ ਕੱਲ੍ਹ ਨੂੰ ਇਸ ਜਗ੍ਹਾ ਦੇ ਰਾਜੇ ਨੇ ਦਰਸ਼ਨ ਕਰਨ ਆਉਣੇ ਆ, ਆਪ ਇਜਾਜ਼ਤ ਦਿਓ। ਮਹਾਤਮਾ ਕਹਿੰਦੇ ਠੀਕ ਆ, 8 ਵਜੇ ਆ ਜਾਵੇ, 9 ਵਜੇ ਆ ਜਾਵੇ, 8:30 ਆ ਜਾਵੇ। ਸੋ ਹੁਕਮ ਲੈ ਲਿਆ ਕਿ ਮਹਾਰਾਜ ਅਗਰ ਆਪ ਆਗਿਆ ਦੇਵੋ ਅਤੇ ਗੁਸਤਾਖੀ ਨਾ ਹੋਵੇ ਤਾਂ ਅਸੀਂ ਇੱਥੇ ਗਲੀਚੇ ਵਿਛਾ ਦਈਏ, ਤਾਂ ਕਿ ਆਰਾਮ ਦੇ ਨਾਲ ਰਾਜਾ ਵੀ ਬੈਠ ਜਾਵੇ, ਰਾਣੀਆਂ ਵੀ ਨਾਲ ਹੋਣਗੀਆਂ ਬੈਠ ਜਾਣ। ਆਪ ਜਾਣਦੇ ਹੀ ਹੋ ਵੀ ਉਹਨਾਂ ਦੇ ਕੱਪੜੇ ਬੜੇ ਕੀਮਤੀ ਹੁੰਦੇ ਨੇ, ਅਤੇ ਆਪ ਤਾਂ ਸਭ 'ਤੇ ਬੈਠ ਜਾਂਦੇ ਹੋ, ਅਸੀਂ ਭੁੰਜੇ ਬੈਠ ਸਕਦੇ ਹਾਂ, ਪਰ ਉਹਨਾਂ ਦਾ ਹੁਕਮ ਐਸਾ ਹੈ ਸਾਨੂੰ ਵਜਾਉਣਾ ਪੈਂਦਾ, ਕਿਤੇ ਸਾਡੇ 'ਤੇ ਨਾਰਾਜ਼ ਨਾ ਹੋ ਜਾਣ। ਮਹਾਤਮਾ ਕਹਿੰਦੇ ਕੋਈ ਗੱਲ ਨਹੀਂ। ਉਹਨਾਂ ਨੇ ਗਲੀਚੇ ਵਿਛਾ ਤੇ, ਇਹ ਪ੍ਰੇਮੀ 8 ਵਜੇ ਜਦ 8 ਵਜਣ ਲੱਗੇ, ਅੰਦਾਜ਼ੇ ਨਾਲ ਹਿਸਾਬ ਲਾਇਆ ਸੂਰਜ ਵੱਲ ਦੇਖ ਕੇ, ਅਤੇ ਕਿਹਾ ਵੀ ਮਹਾਤਮਾ ਮਹਾਂਪੁਰਸ਼ਾਂ ਨੇ ਤਾਂ ਮੈਨੂੰ ਬੁਲਾਇਆ ਸੀ 8 ਵਜੇ। ਇਹ ਉਸੇ ਵੇਲੇ ਦੌੜ ਕੇ ਜਾਣ ਲੱਗੇ ਅਤੇ ਉੱਧਰੋਂ ਰਾਜੇ ਦਾ ਵੀ ਆਉਣ ਦਾ ਟਾਈਮ ਹੋ ਗਿਆ, ਅਤੇ ਮਹਾਤਮਾ ਆਪਣੀ ਕੁਟੀਆ ਦੇ ਦਰਵਾਜ਼ੇ 'ਚ ਖੜ੍ਹੇ, ਸਾਹਮਣੇ ਉਹਨਾਂ ਦੇ ਗਲੀਚਾ ਵਿਛਿਆ ਹੋਇਆ, ਅੰਦਰ ਵੀ ਕਾਰਪਟ ਵਿਛਿਆ ਹੋਇਆ, ਅਤੇ ਇਹ ਪ੍ਰੇਮੀ ਦੌੜਿਆ ਹੁੰਦਾ, ਦੇਖਿਆ ਮਹਾਤਮਾ ਨੇ ਵੀ ਦੌੜਿਆ ਆ ਰਿਹਾ, ਅਤੇ ਧਿਆਨ ਕੀਤਾ ਵੀ ਇਹਦੇ ਤਾਂ ਪੈਰ ਗੋਹੇ ਨਾਲ ਲਿਬੜੇ ਹੋਏ ਨੇ। ਜਿਸ ਵਕਤ ਉਹਨੇ ਆ ਕੇ ਕਾਰਪਟ 'ਤੇ ਪੈਰ ਰੱਖਣਾ ਚਾਹਿਆ, ਉਸੇ ਵੇਲੇ ਮਹਾਤਮਾ ਦੇ ਮੁੱਖ ਤੋਂ ਨਿਕਲ ਗਿਆ ਪਰੇ 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 ਪਰੇ। ਉੱਥੇ ਹੀ ਮੱਥਾ ਟੇਕਤਾ, ਪਰੇ 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 ਜਪਣਾ ਸ਼ੁਰੂ ਕਰ ਦਿੱਤਾ, ਦਿਨ ਰਾਤ ਇੱਕ ਕਰ ਦਿੱਤਾ। ਪੂਰੀ ਸ਼ਰਧਾ ਉਸ ਦਾ ਧਿਆਨ ਧਰਦਾ, ਜਿਵੇਂ ਜ਼ਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ, ਨਾ ਬਾਢ ਹੈ, ਨਾ ਬਾਢ ਘਾਟ ਹੋ, ਹਰ ਵਾਰ ਧਿਆਨ ਰੱਖਦਾ। ਸਤਸੰਗ ਕਰਦਾ ਸੀ, ਪਤਾ ਸੀ ਵੀ ਵਾਹਿਗੁਰੂ ਮੇਰੇ ਨਾਲ ਹੈ ਜਿਹਦਾ ਮੈਂ ਨਾਮ ਲੈਣਾ। ਸਮਾਂ ਲੰਘ ਗਿਆ, ਨਾਮ ਦੇ ਵਿੱਚ ਸਿੱਧੀ ਹੋਇਆ ਕਰਦੀ, ਜਿਹਦਾ ਨਾਮ ਲੈਂਦੇ ਆ ਉਹਦੇ ਵਿੱਚ ਨਾਮ ਹੀ ਵਸਦਾ। ਵਾਹਿਗੁਰੂ ਮੰਤਰ ਹੈ, ਇਹਦੇ ਵਿੱਚ ਵਾਹਿਗੁਰੂ ਵਸਦਾ। ਇਹ ਉਹਨਾਂ ਨੂੰ ਦਿਸਦਾ ਹੈ ਜਿਹੜੇ ਬੰਦਗੀ ਕਰਕੇ ਵਾਹਿਗੁਰੂ ਅੱਖਰ ਤੋਂ ਪਿਛਲੇ ਪਾਸੇ ਲੰਘ ਜਾਂਦੇ ਨੇ, ਪਾਰ ਕਰ ਜਾਂਦੇ ਨੇ। ਇਹ ਅੱਖਰ ਖਿਲ ਜਾਏਗੇ, ਅਹਿਦਾ ਖਿਲ ਜਾਣਗੇ ਅੱਖਰ। ਜਿਹੜਾ ਨਾ ਖਿਲਣ ਵਾਲਾ ਹੈ ਉਹ ਇਹਦੇ ਪਿਛਲੇ ਪਾਸੇ ਖੜੇ, ਉਹ ਸ਼ਕਤੀ ਰੂਪ 'ਚ ਹੈ, ਨੇਚੇ 'ਚ ਵਸ ਜਾਏਗਾ, ਫਿਰ ਪਰਮੇਸ਼ੁਰ ਦਾ ਹੋ ਜਾਂਦਾ। ਐਸੀ ਉਹ ਅਵਸਥਾ ਇਸ ਪ੍ਰੇਮੀ ਦੀ ਹੋ ਗਈ, ਪਰਮੇਸ਼ੁਰ ਦੇ ਵਿੱਚ ਰਹਿਣਾ ਸ਼ੁਰੂ ਕਰਦਾ ਜੇ ਗਿਆਨ ਦੀ ਪ੍ਰਾਪਤੀ ਨਹੀਂ ਹੋਈ। ਸੋ ਅੱਜ ਮਹਾਤਮਾ ਨੇ ਬੁਲਾਇਆ, ਕਹਿਣ ਲੱਗੇ ਪ੍ਰੇਮੀਆਂ 40 ਮੀਲ ਦੇ ਉੱਤੇ ਇੱਕ ਸਾਡਾ ਪ੍ਰੇਮੀ ਹੈ, ਤੂੰ ਉੱਥੇ ਜਾ, ਉੱਥੇ ਜਾ ਕੇ ਇਹ ਚਿੱਠੀ ਦਾ ਜਵਾਬ ਲੈ ਕੇ ਆ। ਜਵਾਬ ਲੈਣ ਵਾਸਤੇ ਤਿਆਰ ਹੋ ਰਿਹਾ ਅਤੇ ਮਨ 'ਚ ਫੁਰਨਾ ਆ ਗਿਆ ਵੀ ਕਿਤੇ ਐਸਾ ਨਾ ਹੋਵੇ ਜੇ ਮੇਰੀ ਨਾਮ ਦੀ ਲਿਵ ਲੱਗੀ ਹੋਈ ਹੈ ਕਿਤੇ ਟੁੱਟ ਨਾ ਜਾਵੇ, ਕਿਉਂਕਿ ਨਾਮ ਦੀ ਜੇ ਲਿਵ ਟੁੱਟ ਜਾਵੇ ਤਾਂ ਬਿਲਕੁਲ ਆਹੀ ਅਵਸਥਾ ਹੁੰਦੀ ਹੈ ਜੋ ਫਰਮਾਨ ਕੀਤੀ ਹੈ।
ਸਰਾਏ ਮਾਰ ਜਾਓ।